ओम शांति। आज संडे हाँ 3 नवंबर 2025 दे बाबा दे साकार महावाक। बाबा बोले मीठे बच्चे, बाप आए ने वाइसलेस दुनिया बनान, तुहाडे करैक्टर सुधारन, तुसी भाई भाई हो, तुहाडी दृष्टि बहुत शुद्ध होनी चाहिदी है। प्रश्न है तुसी बच्चे बेफिकर बादशाह हो, फिर भी तुहानू एक मूल फिकरात जरूर होनी चाहिदी है, केड़ी? तुसी बच्चे बेफिकर बादशाह हो, फिर भी तुहानू एक मूल फिकरात जरूर होनी चाहिदी है, केड़ी? उत्तर विच बाबा ने दस्या, असी पतितो पावन किवें बनिए, ए है मूल फिकरात। एवं एवें ना होवे कि बाप दा बन के बाप दे अग्गे सजावां खानियां पैन, सजावां तो छुट्टन दी फिकरात रहे, नहीं तां उस समय बहुत लज्जा आवेगी। बाकी तुसी बेपरवाह बादशाह हो, सबनू बाप दा परिचय देना है, कोई समझदा है तां बेहद दा मालिक बंदा, नहीं समझदा तां उसी तकदीर, तुहानू परवाह नहीं है। ओम शांति। रूहानी बाप जिसका नाम शिव है, वो बैठ अपने बच्चों नू समझांदे ने, रूहानी बाप सबदा एक ही है, पहले पहले एक गल समझानी है, फिर अग्गे समझना सहज होवेगा। जेकर बाप दा परिचय ही नहीं मिलिया होएगा तां प्रश्न करदे रहनगे, पहले पहले निश्चय कराना है। सारी दुनिया नू पता नहीं कि गीता दा भगवान कौन है, ओ श्री कृष्ण दे लई कह देंदे, असी कहंदे हां परमपिता परमात्मा शिव, गीता दा भगवान है, ओ ज्ञान दा सागर है, मुख है सर्व शास्त्रमय शिरोमणि गीता। भगवान दे लई कहंदे ने, हे प्रभु तुमरी गतमत न्यारी। श्री कृष्ण दे लई एवें नहीं कहनगे, बाबा जो सत ने जरूर सत ही सुनानगे। दुनिया पहले नवी सतो प्रधान सी, हुन दुनिया पुरानी तमो प्रधान है, दुनिया नू बदलन वाला एक बाप है। बाप किवें बदलदे ने ओ भी समझाना चाहिदा है। आत्मा जदों सतो प्रधान बने तां दुनिया भी सतो प्रधान स्थापन होवे। पहले पहले तुसी बच्चिआं नू अंतर्मुख होना है, जास्ती टिक टिक नहीं करनी। अंदर घुसदे ने तां बहुत चित्र देख के ही पुछदे रहंदे ने, पहले पहले समझानी एक गल दी चाहिदी है, ज्यादा पुछण दी माजन भी ना मिले। बोलो पहले तां एक गल ते निश्चय करो, फिर तुहानू समझावांगे कि किवें 84 दे चक्कर विच असी आंदे हां। बाप कहंदे ने, मैं बहुत जन्मां दे अंत विच आके इस विच प्रवेश करदा हां। इन्हां नू भी कहंदे ने, तुसी अपने जन्मां नू नहीं जानदे सी। बाप हुण प्रजापिता ब्रह्मा द्वारा समझांदे ने, पहले पहले अलफ ते ही समझांदे ने, अलफ समझण नाल संशय नहीं आएगा। बोलो बाप सत ने, ओ आके भी सत सुनांदे ने, असत नहीं सुनांदे। बेखद दा बाप राजयोग सिखांदे ने, शिवरात्रि गाई जांदी है, जरूर शिव इत्थे आए होणगे ना, जिवें श्री कृष्ण दी भी जयंती इत्थे मनांदे ने। बाप कहंदे ने, मैं ब्रह्मा द्वारा स्थापना करदा हां, और सिख निराकार बाप दे सब बच्चे ने, तुसी भी उहनां दी औलाद हो, फिर परजा पिता ब्रह्मा दी भी औलाद हो। परजा पिता ब्रह्मा द्वारा स्थापना तां जरूर ब्राह्मण ब्राह्मणियां होणगे, भाई भैन है तां उहनां विच पवित्रता रहिंदी है, गृहस्थ व्यवहार विच रहिंदे पवित्र रहिंदी, इह है भीती, इह है कला। भैन भाई तां कभी क्रिमिनल दृष्टि नहीं होनी चाहीदी, इक ही जन्म दृष्टि ही सुधर जांदी है। बाप बच्चियां नू सिख्या देणगे ना, करैक्टर सुधांदे ने, ਹੁਣ ਸਾਰੀ ਦੁਨੀਆ ਦੇ ਕਰੈਕਟਰ ਸੁਧਰਨੇ ਨੇ। ਐਸ ਪੁਰਾਣੀ ਪਤੀ ਦੁਨੀਆ ਵਿੱਚ ਕੋਈ ਕਰੈਕਟਰ ਨਹੀਂ, ਸਭ ਵਿੱਚ ਵਿਕਾਰ ਨੇ। ਇਹ ਹੈ ਹੀ ਪਤਿਤ ਵਿਸ਼ੇਸ਼ ਦੁਨੀਆ। ਫਿਰ ਵਾਇਸਲੈਸ ਦੁਨੀਆ ਕਿਵੇਂ ਬਣੇਗੀ? ਸਿਰਾਏ ਬਾਪ ਦੇ ਕੋਈ ਬਣਾ ਨਾ ਸਕੇ, ਹੁਣ ਬਾਪ ਪਵਿੱਤਰ ਬਣਾ ਰਹੇ ਨੇ। ਇਹ ਸਭ ਨੇ ਗੁਪਤ ਗੱਲਾਂ। ਅਸੀਂ ਆਤਮਾ ਹਾਂ, ਆਤਮਾ ਨੂੰ ਪਰਮਾਤਮਾ ਬਾਪ ਨਾਲ ਮਿਲਣਾ ਹੈ। ਸਭ ਪੁਰਸ਼ਾਰਥ ਕਰਦੇ ਨੇ ਭਗਵਾਨ ਤੋਂ ਮਿਲਣ ਦੇ ਲਈ। ਭਗਵਾਨ ਇੱਕ ਨਿਰਾਕਾਰ ਹੈ, ਲਿਬਰੇਟਰ ਗਾਈਡ ਵੀ ਪਰਮਾਤਮਾ ਨੂੰ ਕਿਹਾ ਜਾਂਦਾ ਹੈ। ਦੂਜੇ ਧਰਮ ਵਾਲਿਆਂ ਨੂੰ ਕੋਈ ਲਿਬਰੇਟਰ ਗਾਈਡ ਨਹੀਂ ਕਹਾਂਗੇ। ਪਰਮ ਪਿਤਾ ਪਰਮਾਤਮਾ ਹੀ ਆ ਕੇ ਲਿਬਰੇਟ ਕਰਦੇ ਨੇ, ਅਰਥਾਤ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਾਉਂਦੇ ਨੇ, ਗਾਈਡ ਵੀ ਕਰਦੇ ਨੇ। ਪਹਿਲੇ ਪਹਿਲੇ ਇੱਕ ਗੱਲ ਬੁੱਧੀ ਵਿੱਚ ਬਿਠਾਓ, ਜੇਕਰ ਨਾ ਸਮਝਣ ਤਾਂ ਛੋੜ ਦੇਣਾ ਚਾਹੀਦਾ ਹੈ। ਆਲਫ ਨੂੰ ਨਹੀਂ ਸਮਝਿਆ ਤਾਂ ਬੇ ਤੋਂ ਕੀ ਫਾਇਦਾ, ਭਲੇ ਚਲਾ ਜਾਵੇ। ਤੁਸੀਂ ਮੂੰਝੋ ਨਹੀਂ, ਤੁਸੀਂ ਬੇਪਰਵਾਹ ਬਸ ਰਹੋ। ਅਸੁਰਾਂ ਦੇ ਵਿਘਨ ਪੈਣੇ ਹੀ ਨਹੀਂ, ਇਹ ਹੈ ਰੁਦਰ ਗਿਆਨ ਯੱਗ। ਪਹਿਲੇ ਪਹਿਲੇ ਬਾਪ ਦਾ ਪਰਿਚੈ ਦੇਣਾ ਹੈ। ਬਾਪ ਕਹਿੰਦੇ ਨੇ ਮਨਮਨਾ ਭਾਉ, ਜਿੰਨਾ ਪੁਰਸ਼ਾਰਥ ਕਰੋਗੇ ਉਸ ਅਨੁਸਾਰ ਪਦ ਪਾਓਗੇ। ਆਦਿ ਸਨਾਤਨ ਦੇਵੀ ਦੇਵਤਾ ਧਰਮ ਦਾ ਰਾਜ ਸਥਾਪਨ ਹੋ ਰਿਹਾ ਹੈ। ਇਹਨਾਂ ਸ਼੍ਰੀ ਲਕਸ਼ਮੀ ਨਾਰਾਇਣ ਦੀ ਡਿਨਾਸਟੀ ਹੈ। ਹੋਰ ਧਰਮ ਵਾਲੇ ਡਿਨਾਸਟੀ ਸਥਾਪਨ ਨਹੀਂ ਕਰਦੇ, ਬਾਪ ਤਾਂ ਆ ਕੇ ਸਭ ਨੂੰ ਮੁਕਤ ਕਰਦੇ ਨੇ। ਫਿਰ ਆਪਣੇ ਆਪਣੇ ਸਮੇਂ ਤੇ ਹੋਰ ਧਰਮ ਸਥਾਪਨਾ ਨੂੰ ਆ ਕੇ ਹੋਰ ਧਰਮ ਸਥਾਪਕਾਂ ਨੂੰ ਆ ਕੇ ਆਪਣਾ ਧਰਮ ਸਥਾਪਨ ਕਰਨਾ ਹੈ। ਵਿਰਦੀ ਹੋਣੀ ਹੀ ਹੈ, ਪਤਿਤ ਬਣਨਾ ਹੀ ਹੈ। ਪਤਿਤ ਤੋਂ ਪਾਵਨ ਬਣਾਉਣਾ ਬਾਪ ਦਾ ਕੰਮ ਹੈ। ਉਹ ਤਾਂ ਸਿਰਫ ਆ ਕੇ ਧਰਮ ਸਥਾਪਨ ਕਰਨਗੇ। ਇਸ ਵਿੱਚ ਬੜਾਈ ਦੀ ਗੱਲ ਹੀ ਨਹੀਂ, ਮਹਿਮਾ ਹੈ ਇੱਕ ਬਾਪ ਦੀ। ਉਹ ਤਾਂ ਕ੍ਰਾਈਸਟ ਦੇ ਪਿਛਾੜੀ ਕਿੰਨਾ ਕਰਦੇ ਨੇ। ਉਹਨਾਂ ਨੂੰ ਵੀ ਸਮਝਾਇਆ ਜਾਏ ਕਿ ਲਿਬਰੇਟਰ ਗਾਈਡ ਇੱਕ ਗੋਡਫਾਦਰ ਹੀ ਹੈ। ਉਹਨਾਂ ਦੇ ਪਿਛਾੜੀ ਕ੍ਰਿਸ਼ਨ ਧਰਮ ਦੀਆਂ ਆਤਮਾਵਾਂ ਆਉਂਦੀਆਂ ਰਹਿੰਦੀਆਂ ਨੇ, ਹੇਠਾਂ ਉਤਰਦੀਆਂ ਰਹਿੰਦੀਆਂ ਨੇ। ਦੁੱਖ ਤੋਂ ਛੁਡਾਉਣ ਵਾਲਾ ਇੱਕ ਬਾਪ ਹੈ। ਇਹ ਸਭ ਪੁਆਇੰਟ ਬੁੱਧੀ ਵਿੱਚ ਚੰਗੀ ਤਰ੍ਹਾਂ ਧਾਰਨ ਕਰਨੀ ਹੈ। ਇੱਕ ਗੋਡ ਨੂੰ ਹੀ ਮਰਸੀਫੁੱਲ ਕਿਹਾ ਜਾਂਦਾ ਹੈ। ਇੱਕ ਵੀ ਮਨੁੱਸ਼ ਕਿਸੇ ਤੇ ਵੀ ਮਰਸੀ ਨਹੀਂ ਕਰਦਾ। ਮਰਸੀ ਤਾਂ ਹੁੰਦੀ ਹੈ ਬੇਹਦ ਦੀ, ਰਹਿਮ ਦਿਲੀ ਹੁੰਦੀ ਹੈ ਬੇਹਦ ਦੀ। ਇੱਕ ਬਾਪ ਹੀ ਸਭ ਤੇ ਰਹਿਮ ਕਰਦੇ ਨੇ। ਸਾਜੂ ਵਿੱਚ ਸਭ ਸੁੱਖ ਸ਼ਾਂਤੀ ਵਿੱਚ ਰਹਿੰਦੇ ਨੇ, ਦੁੱਖ ਦੀ ਗੱਲ ਨਹੀਂ। ਬੱਚੇ ਇੱਕ ਗੱਲ ਅਲਫ ਤੇ ਕਿਸੇ ਨੂੰ ਨਿਸ਼ਚੈ ਕਰਾਉਂਦੇ ਨਹੀਂ, ਹੋਰ ਹੋਰ ਗੱਲਾਂ ਵਿੱਚ ਚਲੇ ਜਾਂਦੇ ਨੇ। ਫਿਰ ਕਹਿੰਦੇ ਗਲਾ ਖਰਾਬ ਹੋ ਗਿਆ। ਪਹਿਲੇ ਪਹਿਲੇ ਬਾਪ ਦਾ ਪਰਿਚੈ ਦੇਣਾ ਹੈ, ਤੁਸੀਂ ਹੋਰ ਗੱਲਾਂ ਵਿੱਚ ਨਹੀਂ ਜਾਓ। ਬੋਲੋ, ਬਾਪ ਤਾਂ ਸੱਤ ਬੋਲਣਗੇ ਨਾ, ਅਸੀਂ ਬੀਕੇ ਨੂੰ ਬਾਪ ਹੀ ਸੁਣਾਉਂਦੇ ਨੇ। ਇਹ ਚਿੱਤਰ ਆਦਿ ਸਭ ਉਹਨਾਂ ਨੇ ਬਣਵਾਏ ਨੇ। ਇਸ ਵਿੱਚ ਸੰਸ਼ੇ ਨਹੀਂ ਲਿਆਉਣਾ ਚਾਹੀਦਾ, ਸੰਸ਼ੇ ਬੁੱਧੀ ਵਿਸ਼ਯੰਤੀ। ਪਹਿਲੇ ਤੁਸੀਂ ਆਪਣੇ ਆਪ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ, ਤਾਂ ਵਿਕਰਮ ਵਿਨਾਸ਼ ਹੋਣਗੇ, ਹੋਰ ਕੋਈ ਉਪਾਏ ਨਹੀਂ। ਪਤਿਤ ਪਾਵਨ ਇੱਕ ਬਾਪ ਹੈ। ਬਾਪ ਕਹਿੰਦੇ ਨੇ ਦੇ ਸਭ ਧਰਮਾਂ ਨੂੰ ਛੱਡ, ਮਮ ਏਕਮ ਯਾਦ ਕਰੋ। ਬਾਪ ਜਿਨ੍ਹਾਂ ਵਿੱਚ ਪ੍ਰਵੇਸ਼ ਕਰਦੇ ਨੇ ਉਹਨਾਂ ਨੂੰ ਵੀ ਪੁਰਸ਼ਾਰਥ ਕਰ ਸਤੋ ਪ੍ਰਧਾਨ ਬਣਨਾ ਹੈ, ਬਣਨਗੇ ਪੁਰਸ਼ਾਰਥ ਨਾਲ। ਫਿਰ ਬ੍ਰਹਮਾ ਤੇ ਵਿਸ਼ਨੂੰ ਦਾ ਕਨੈਕਸ਼ਨ ਵੀ ਦੱਸਦੇ ਨੇ। ਬਾਪ ਤੁਸੀਂ ਬ੍ਰਾਹਮਣਾਂ ਨੂੰ ਰਾਜਯੋਗ ਸਿਖਾਉਂਦੇ ਨੇ, ਤੁਸੀਂ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹੋ। ਫਿਰ ਤੁਸੀਂ ਹੀ 84 ਜਨਮ ਲੈ ਕੇ ਅੰਤ ਵਿੱਚ ਆ ਕੇ ਸ਼ੁੱਧਰ ਬਣਦੇ ਹੋ। ਬਾਪ ਆ ਕੇ ਸ਼ੁੱਧਰ ਤੋਂ ਬ੍ਰਾਹਮਣ ਬਣਾਉਂਦੇ ਨੇ, ਐਵੇਂ ਹੋਰ ਕੋਈ ਬਣਾ ਨਾ ਸਕੇ। ਪਹਿਲੀ ਪਹਿਲੀ ਗੱਲ ਹੈ ਬਾਪ ਦਾ ਪਰਿਚੈ ਦੇਣਾ। ਬਾਪ ਕਹਿੰਦੇ ਨੇ ਮੈਨੂੰ ਹੀ ਪਤਿਤਾਂ ਨੂੰ ਪਾਵਨ ਬਣਾਉਣ ਆਉਣਾ ਪੈਂਦਾ ਹੈ, ਐਵੇਂ ਨਹੀਂ ਕਿ ਉੱਪਰ ਤੋਂ ਪ੍ਰੇਰਨਾ ਦਿੰਦਾ ਹਾਂ। ਉਹਨਾਂ ਦਾ ਨਾਮ ਹੈ ਭਾਗੀਰਥ, ਜ਼ਰੂਰ ਇਹਨਾਂ ਵਿੱਚ ਪ੍ਰਵੇਸ਼ ਕਰਨਗੇ। ਇਹ ਹੈ ਵੀ ਬਹੁਤ ਜਨਮਾਂ ਦੇ ਅੰਤ ਦਾ ਜਨਮ, ਫਿਰ ਸਤੋ ਪ੍ਰਧਾਨ ਬੰਦੇ ਨੇ ਉਸਦੇ ਲਈ। ਬਾਬਾ ਕੇ ਯੁਕਤੀ ਦੱਸਦੇ ਨੇ, ਆਪਣੇ ਆਪ ਨੂੰ ਆਤਮਾ ਸਮਝ, ਮਮ ਏਕਮ ਯਾਦ ਕਰੋ। ਮੈਂ ਹੀ ਸਰਵ ਸ਼ਕਤੀਵਾਨ ਹਾਂ, ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿੱਚ ਸ਼ਕਤੀ ਆਵੇਗੀ, ਤੁਸੀਂ ਵਿਸ਼ਵ ਦਾ ਮਾਲਿਕ ਬਣੋਗੇ। ਇਹ ਸ਼੍ਰੀ ਨੀਲਕਸ਼ਮੀ ਨਰੈਣ ਦਾ ਵਰਸਾ। ਇਹਨਾਂ ਨੂੰ ਵੀ ਬਾਪ ਤੋਂ ਮਿਲਿਆ ਨਾ, ਕਿਵੇਂ ਮਿਲਿਆ ਉਹ ਵੀ ਸਮਝਾਉਂਦੇ ਨੇ। ਪ੍ਰਦਰਸ਼ਨੀ ਮਿਊਜ਼ੀਅਮ ਆਦਿ ਵਿੱਚ ਤੁਸੀਂ ਕਹਿ ਦਿਓ, ਪਹਿਲੇ ਇੱਕ ਗੱਲ ਨੂੰ ਸਮਝੋ, ਫਿਰ ਹੋਰ ਗੱਲਾਂ ਵਿੱਚ ਜਾਣਾ। ਇਹ ਬਹੁਤ ਜ਼ਰੂਰੀ ਹੈ ਸਮਝਣਾ, ਨਹੀਂ ਤਾਂ ਤੁਸੀਂ ਦੁੱਖ ਤੋਂ ਛੁੱਟ ਨਹੀਂ ਸਕੋਗੇ। ਪਹਿਲੇ ਜਦੋਂ ਤੱਕ ਨਿਸ਼ਚੈ ਨਹੀਂ ਕੀਤਾ, ਉਦੋਂ ਤੱਕ ਕੁਝ ਸਮਝ ਨਹੀਂ ਸਕਣਗੇ। ਇਸ ਸਮੇਂ ਹੈ ਹੀ ਭ੍ਰਿਸ਼ਟਾਚਾਰੀ ਦੁਨੀਆ, ਦੇਵੀ ਦੇਵਤਾਵਾਂ ਦੀ ਦੁਨੀਆ ਸ੍ਰਿਸ਼ਟਾਚਾਰੀ ਸੀ, ਐਵੇਂ ਐਵੇਂ ਸਮਝਾਉਣਾ ਹੈ। ਮਨੁੱਖ ਦੀ ਨਬਜ਼ ਦੇਖਣੀ ਚਾਹੀਦੀ ਹੈ, ਕੁਝ ਸਮਝਦਾ ਹੈ ਜਾਂ ਤਵਈ ਹੈ। ਜੇਕਰ ਤਵਈ ਹੈ, ਮਨਾ ਅਸਰ ਨਹੀਂ ਹੋ ਰਿਹਾ, ਤਾਂ ਛੱਡ ਦੇਣਾ ਚਾਹੀਦਾ ਹੈ, ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਚਾਤਰਕ ਪਾਤਰ ਨੂੰ ਪਰਖਣ ਦੀ ਵੀ ਬੁੱਧੀ ਚਾਹੀਦੀ ਹੈ। ਜੋ ਸਮਝਣ ਵਾਲਾ ਹੋਏਗਾ ਉਸਦਾ ਚਿਹਰਾ ਹੀ ਬਦਲ ਜਾਏਗਾ। ਪਹਿਲੇ ਪਹਿਲੇ ਖੁਸ਼ੀ ਦੀ ਗੱਲ ਦੱਸਣੀ ਹੈ। ਬੇਗਦ ਦੇ ਬਾਪ ਦਾ ਬੇਗਦ ਦਾ ਵਰਸਾ, ਬਾਪ ਜਾਣਦੇ ਨੇ। ਯਾਦ ਦੀ ਯਾਤਰਾ ਵਿੱਚ ਬਹੁਤ ਬੱਚੇ ਢਿੱਲੇ ਨੇ, ਬਾਪ ਨੂੰ ਯਾਦ ਕਰਨ ਦੀ ਹੀ ਮਿਹਨਤ ਹੈ। ਉਸ ਵਿੱਚ ਮਾਇਆ ਬਹੁਤ ਵਿਘਨ ਪਾਉਂਦੀ ਹੈ, ਇਹ ਵੀ ਖੇਲ ਬਣਿਆ ਹੋਇਆ ਹੈ। ਬਾਪ ਬੈਠ ਸਮਝਾਉਂਦੇ ਨੇ ਕਿਵੇਂ ਖੇਲ ਬਣਿਆ ਬਣਾਇਆ ਹੈ। ਦੁਨੀਆ ਦੇ ਮਨੁੱਖ ਤਾਂ ਰਿੰਚਕ ਵੀ ਨਹੀਂ ਜਾਣਦੇ। ਬਾਪ ਦੀ ਯਾਦ ਵਿੱਚ ਰਹਿਣ ਨਾਲ ਤੁਸੀਂ ਕਿਸੇ ਨੂੰ ਵੀ ਸਮਝਾਉਣ ਵਿੱਚ ਇੱਕ ਰਸ ਹੋਵੋਗੇ, ਨਹੀਂ ਤਾਂ ਕੁਝ ਨਾ ਕੁਝ ਨੁਕਸ ਨਿਕਾਲਦੇ ਰਹਿਣਗੇ, ਕਮੀ ਨਿਕਲਦੀ ਰਹੇਗੀ। ਬਾਬਾ ਕਹਿੰਦੇ ਤੁਸੀਂ ਜ਼ਿਆਦਾ ਕੁਝ ਵੀ ਤਕਲੀਫ਼ ਨਾ ਲਓ, ਸਾਧਨਾ ਤਾਂ ਜ਼ਰੂਰ ਹੋਣੀ ਹੀ ਹੈ। ਭਾਵੀ ਨੂੰ ਕੋਈ ਟਾਲ ਨਹੀਂ ਸਕਦਾ, ਉਲਾਸ ਵਿੱਚ ਰਹਿਣਾ ਚਾਹੀਦਾ ਹੈ। ਬਾਪ ਤੋਂ ਅਸੀਂ ਬੇਗਦ ਦਾ ਵਰਸਾ ਲੈ ਰਹੇ ਹਾਂ। ਬਾਪ ਕਹਿੰਦੀ ਮੰਮੀ ਕਮ ਯਾਦ ਕਰੋ, ਬਹੁਤ ਪਿਆਰ ਨਾਲ ਬੈਠ ਸਮਝਾਉਣਾ ਹੈ। ਬਾਪ ਨੂੰ ਯਾਦ ਕਰਦੇ ਪ੍ਰੇਮ ਵਿੱਚ ਆਂਸੂ ਆ ਜਾਣੇ ਚਾਹੀਦੇ ਨੇ। ਹੋਰ ਸਭ ਸੰਬੰਧ ਨੇ ਕਲ ਜੁਗੀ, ਇੱਥੇ ਇਹ ਹੈ ਰੂਹਾਨੀ ਬਾਪ ਦਾ ਸੰਬੰਧ। ਇਹ ਤੁਹਾਡੇ ਆਂਸੂ ਵੀ ਵਿਜੇ ਮਾਲਾ ਦੇ ਦਾਣੇ ਬੰਦੇ ਨੇ। ਬਹੁਤ ਥੋੜੇ ਨੇ ਜੋ ਅਜਿਹਾ ਪ੍ਰੇਮ ਨਾਲ ਬਾਪ ਨੂੰ ਯਾਦ ਕਰਦੇ ਨੇ। ਕੋਸ਼ਿਸ਼ ਕਰੋ ਜਿੰਨਾ ਹੋ ਸਕੇ ਆਪਣਾ ਟਾਈਮ ਨਿਕਾਲ ਕੇ ਭਵਿੱਖ ਨੂੰ ਉੱਚਾ ਬਣਾਉਣਾ ਚਾਹੀਦਾ ਹੈ। ਪ੍ਰਦਰਸ਼ਨੀ ਵਿੱਚ ਇੰਨੇ ਢੇਰ ਬੱਚੇ ਨਹੀਂ ਹੋਣੇ ਚਾਹੀਦੇ, ਨਾ ਇੰਨੇ ਚਿੱਤਰਾਂ ਦੀ ਦਰਕਾਰ ਹੈ। ਨੰਬਰ 1 ਚਿੱਤਰ ਹੈ ਗੀਤਾ ਦਾ ਭਗਵਾਨ ਕੌਣ, ਉਸਦੇ ਬਾਜੂ ਵਿੱਚ ਹੈ ਸ਼੍ਰੀ ਲਕਸ਼ਮੀ ਨਾਰਾਇਣ ਦਾ, ਫਿਰ ਸੀੜੀ ਦਾ, ਬਸ। ਬਾਕੀ ਇੰਨੇ ਚਿੱਤਰ ਕੋਈ ਕੰਮ ਦੇ ਨਹੀਂ। ਤੁਸੀਂ ਬੱਚਿਆਂ ਨੂੰ ਜਿੰਨਾ ਹੋ ਸਕੇ ਯਾਦ ਦੀ ਯਾਤਰਾ ਨੂੰ ਵਧਾਉਣਾ ਹੈ। ਮੂਲ ਫਿਕਰਾਤ ਰੱਖਣੀ ਹੈ, ਪਤਿਤ ਤੋਂ ਪਾਵਨ ਕਿਵੇਂ ਬਣੀਏ, ਬਾਪ ਦਾ ਬਣ ਕੇ ਫਿਰ ਬਾਪ ਦੇ ਅੱਗੇ ਹੀ ਜਾ ਕੇ ਸਜਾਵਾਂ ਖਾਈਏ, ਇਹ ਤਾਂ ਬੜੀ ਦੁਰਗਤੀ ਦੀ ਗੱਲ ਹੈ। ਹੁਣ ਯਾਦ ਦੀ ਯਾਤਰਾ ਤੇ ਨਹੀਂ ਰਹੋਗੇ ਤਾਂ ਬਾਬਾ ਦੇ ਅੱਗੇ ਸਜ਼ਾ ਖਾਣ ਸਮੇਂ ਬਹੁਤ ਬਹੁਤ ਲੱਜਾ ਆਵੇਗੀ। ਸਜ਼ਾ ਨਾ ਖਾਣੀ ਪਵੇ, ਇਹ ਸਭ ਤੋਂ ਜ਼ਿਆਦਾ ਫੁਰਨਾ ਰੱਖਣਾ ਹੈ। ਤੁਸੀਂ ਰੂਪ ਵੀ ਹੋ, ਬਸੰਤ ਵੀ ਹੋ। ਬਾਬਾ ਵੀ ਕਹਿੰਦੇ ਮੈਂ ਰੂਪ ਵੀ ਹਾਂ, ਬਸੰਤ ਵੀ ਹਾਂ, ਛੋਟੀ ਜਿਹੀ ਬਿੰਦੀ ਵੀ ਹਾਂ, ਗਿਆਨ ਦਾ ਸਾਗਰ ਵੀ ਹਾਂ। ਤੁਹਾਡੀ ਆਤਮਾ ਵਿੱਚ ਆ ਕੇ ਗਿਆਨ ਭਰਦੇ ਨੇ, 84 ਜਨਮਾਂ ਦਾ ਵੀ ਸਾਰਾ ਰਾਜ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਗਿਆਨ ਦਾ ਸਰੂਪ ਬਣ, ਗਿਆਨ ਦੀ ਵਰਸ਼ਾ ਕਰਦੇ ਹੋ। ਗਿਆਨ ਦਾ ਇੱਕ ਇੱਕ ਰਤਨ ਕਿੰਨਾ ਅਨਮੋਲ ਹੈ, ਇਸ ਦੀ ਵੈਲਿਊ ਕੋਈ ਕਰ ਨਾ ਸਕੇ। ਇਸ ਲਈ ਬਾਬਾ ਕਹਿੰਦੇ ਪਦਮਾ ਪਦਮ ਭਾਗਿਆਸ਼ਾਲੀ, ਤੁਹਾਡੇ ਚਰਨਾਂ ਵਿੱਚ ਪਦਮ ਦੀ ਨਿਸ਼ਾਨੀ ਵੀ ਦਿਖਾਉਂਦੇ ਨੇ। ਇਸ ਨੂੰ ਕੋਈ ਸਮਝ ਨਾ ਸਕੇ, ਮਨੁੱਖ ਪਦਮ ਪਤੀ ਨਾਮ ਰੱਖਦੇ ਨੇ, ਸਮਝਦੇ ਨੇ ਇਹਨਾਂ ਕੋਲ ਬਹੁਤ ਧਨ ਹੈ, ਪਦਮ ਪਤੀ ਦਾ ਇੱਕ ਸਰਨੇਮ ਵੀ ਰੱਖਦੇ ਨੇ। ਬਾਪ ਸਭ ਗੱਲਾਂ ਆ ਕੇ ਸਮਝਾਉਂਦੇ ਨੇ, ਫਿਰ ਕਹਿੰਦੇ ਨੇ ਮੂਲ ਗੱਲ ਬਾਪ ਨੂੰ ਤੇ 84 ਦੇ ਚੱਕਰ ਨੂੰ ਯਾਦ ਕਰੋ। ਇਹ ਨੌਲੇਜ ਭਾਰਤ ਵਾਸੀਆਂ ਦੇ ਲਈ ਹੈ, ਤੁਸੀਂ ਹੀ 84 ਜਨਮ ਲੈਂਦੇ ਹੋ, ਇਹ ਵੀ ਸਮਝ ਦੀ ਗੱਲ ਹੈ ਨਾ। ਹੋਰ ਕੋਈ ਸੰਨਿਆਸੀ ਆਦਿ ਨੂੰ ਸਵਦਰਸ਼ਨ ਚੱਕਰਧਾਰੀ ਨਹੀਂ ਕਹਾਂਗੇ, ਦੇਵਤਾਵਾਂ ਨੂੰ ਵੀ ਨਹੀਂ ਕਹਾਂਗੇ। ਦੇਵਤਾਵਾਂ ਵਿੱਚ ਗਿਆਨ ਹੁੰਦਾ ਨਹੀਂ, ਤੁਸੀਂ ਕਹੋਗੇ ਸਾਡੇ ਵਿੱਚ ਸਾਰਾ ਗਿਆਨ ਹੈ। ਐਨਾ ਸ਼੍ਰੀ ਲਕਸ਼ਮੀ ਨਾਰਾਇਣ ਵਿੱਚ ਨਹੀਂ ਹੈ। ਬਾਪ ਤਾਂ ਯਥਾਰਥ ਗੱਲਾਂ ਸਮਝਾਉਂਦੇ ਨੇ ਨਾ। ਇਹ ਗਿਆਨ ਬੜਾ ਵੰਡਨ ਫੁੱਲ ਹੈ। ਤੁਸੀਂ ਕਿੰਨੇ ਗੁਪਤ ਸਟੂਡੈਂਟ ਹੋ। ਤੁਸੀਂ ਕਹੋਗੇ ਅਸੀਂ ਪਾਠਸ਼ਾਲਾ ਵਿੱਚ ਜਾਂਦੇ ਹਾਂ, ਭਗਵਾਨ ਸਾਨੂੰ ਪੜ੍ਹਾਉਂਦੇ ਨੇ, ਏਮ ਓਬਜੈਕਟ ਕੀ ਹੈ? ਅਸੀਂ ਅਜਿਹਾ ਬਣਾਂਗੇ ਸ਼੍ਰੀ ਲਕਸ਼ਮੀ ਨਾਰਾਇਣ ਜਿਹਾ, ਮਨੁੱਖ ਸੁਣ ਕੇ ਵੰਡਰ ਖਾਣਗੇ। ਅਸੀਂ ਆਪਣੇ ਹੈੱਡ ਆਫਿਸ ਵਿੱਚ ਜਾਂਦੇ ਹਾਂ, ਕੀ ਪੜ੍ਹਦੇ ਹੋ? ਮਨੁੱਖ ਤੋਂ ਦੇਵਤਾ, ਬੈਗਰ ਟੂ ਪ੍ਰਿੰਸ ਬਣਨ ਦੀ ਪੜ੍ਹਾਈ ਪੜ੍ਹ ਰਹੇ ਹੋ। ਤੁਹਾਡੇ ਚਿੱਤਰ ਵੀ ਫਸਟ ਕਲਾਸ ਨੇ। ਧੰਨਦਾਨ ਵੀ ਹਮੇਸ਼ਾ ਪਾਤਰ ਨੂੰ ਕੀਤਾ ਜਾਂਦਾ ਹੈ। ਪਾਤਰ ਤੁਹਾਨੂੰ ਕਿੱਥੇ ਮਿਲਣਗੇ? ਸ਼ਿਵ ਦੇ, ਸ਼੍ਰੀ ਲਕਸ਼ਮੀ ਨਾਰਾਇਣ ਦੇ, ਰਾਮ ਸੀਤਾ ਦੇ ਮੰਦਿਰਾਂ ਵਿੱਚ। ਉੱਥੇ ਜਾ ਕੇ ਤੁਸੀਂ ਉਹਨਾਂ ਦੀ ਸੇਵਾ ਕਰੋ। ਆਪਣਾ ਟਾਈਮ ਵੇਸਟ ਨਾ ਕਰੋ। ਗੰਗਾ ਨਦੀ ਤੇ ਵੀ ਜਾ ਕੇ ਤੁਸੀਂ ਸਮਝਾਓ, ਪਤਿਤ ਪਾਵਨੀ ਗੰਗਾ ਹੈ ਜਾਂ ਪਰਮ ਪਿਤਾ ਪਰਮਾਤਮਾ? ਸਰਵ ਦੀ ਸਦਗਤੀ ਇਹ ਪਾਣੀ ਕਰੇਗਾ ਜਾਂ ਬੇਹਦ ਦਬਾ? ਤੁਸੀਂ ਇਸ ਤੇ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਵਿਸ਼ਵ ਦਾ ਮਾਲਿਕ ਬਣਨ ਦਾ ਰਸਤਾ ਦੱਸਦੇ ਹੋ। ਦਾਨ ਕਰਦੇ ਹੋ ਕੋੜੀ ਜਿਹੇ ਮਨੁੱਖ ਨੂੰ, ਹੀਰੇ ਜਿਹਾ ਵਿਸ਼ਵ ਦਾ ਮਾਲਿਕ ਬਣਾਉਂਦੇ ਹੋ। ਭਾਰਤ ਵਿਸ਼ਵ ਦਾ ਮਾਲਿਕ ਸੀ ਨਾ। ਤੁਸੀਂ ਬ੍ਰਾਹਮਣਾਂ ਦਾ ਦੇਵਤਾਵਾਂ ਤੋਂ ਵੀ ਉੱਤਮ ਕੁਲ ਹੈ, ਇਹ ਬਾਬਾ ਸਮਝਦੇ ਨੇ। ਬ੍ਰਹਮਾ ਬਾਬਾ ਕਿ ਮੈਂ ਬਾਪ ਦਾ ਇੱਕ ਹੀ ਸਿੱਕਿਲਤ ਦਾ ਬੱਚਾ ਹਾਂ। ਬਾਬਾ ਨੇ ਮੇਰਾ ਇਹ ਸਰੀਰ ਲੋਨ ਤੇ ਲਿਆ ਹੈ। ਤੁਹਾਡੇ ਸਿਵਾਏ ਹੋਰ ਕੋਈ ਵੀ ਇਹ ਗੱਲਾਂ ਸਮਝ ਨਾ ਸਕੇ। ਬਾਬਾ ਦੀ ਸਾਡੇ ਤੇ ਸਵਾਰੀ ਕੀਤੀ ਹੋਈ ਹੈ। ਅਸੀਂ ਬਾਬਾ ਨੂੰ ਆਪਣੇ ਕੰਧਿਆਂ ਤੇ ਬਿਠਾਇਆ ਹੈ, ਅਰਥਾਤ ਸਰੀਰ ਦਿੱਤਾ ਹੈ ਨਾ, ਸਰਵਿਸ ਕਰੋ। ਉਸਦਾ ਅਰਜਾ ਉਹ ਕਿੰਨਾ ਦਿੰਦੇ ਨੇ ਜੋ ਸਾਨੂੰ ਸਭ ਤੋਂ ਉੱਚੇ ਕੰਧੇ ਤੇ ਚੜ੍ਹਾਉਂਦੇ ਨੇ, ਯਾਨੀ ਨੰਬਰ 1 ਲੈ ਜਾਂਦੇ ਨੇ। ਬਾਪ ਨੂੰ ਬੱਚੇ ਪਿਆਰੇ ਲੱਗਦੇ ਤਾਂ ਪਿਆਰੇ ਬੱਚਿਆਂ ਨੂੰ ਕੰਧਿਆਂ ਤੇ ਚੜ੍ਹਾਉਂਦੇ ਨੇ ਨਾ। ਮਾਂ ਬੱਚਿਆਂ ਨੂੰ ਸਿਰਫ ਗੋਦ ਤੱਕ ਲੈ ਜਾਂਦੀ, ਪਰ ਬਾਪ ਕੰਧਿਆਂ ਤੇ ਚੜ੍ਹਾਉਂਦੇ ਨੇ। ਪਾਠਸ਼ਾਲਾ ਨੂੰ ਕਦੇ ਕਲਪਨਾ ਨਹੀਂ ਕਿਹਾ ਜਾਂਦਾ। ਸਕੂਲ ਵਿੱਚ ਹਿਸਟਰੀ ਜੋਗ੍ਰਾਫੀ ਪੜ੍ਹਦੇ ਨੇ, ਕੀ ਉਹ ਕਲਪਨਾ ਹੋਈ? ਇਹ ਵੀ ਵਰਡ ਦੀ ਹਿਸਟਰੀ ਜੋਗ੍ਰਾਫੀ ਹੈ ਨਾ। ਅੱਛਾ, ਮਿੱਠੇ ਮਿੱਠੇ ਸਿੱਕਲਤ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਯਾਦ ਪਿਆਰ ਤੇ ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਧਾਰਨਾ ਦੇ ਲਈ ਮੁੱਖ ਸਾਰ ਪਹਿਲੀ ਧਾਰਨਾ, ਬਹੁਤ ਪਿਆਰ ਨਾਲ ਬੈਠ ਕੇ ਰੂਹਾਨੀ ਬਾਪ ਨੂੰ ਯਾਦ ਕਰਨਾ ਹੈ। ਯਾਦ ਵਿੱਚ ਪ੍ਰੇਮ ਦੇ ਆਂਸੂ ਆ ਜਾਣ, ਉਹ ਆਂਸੂ ਵਿਜੇ ਮਾਲਾ ਦਾ ਦਾਣਾ ਬਣ ਜਾਣਗੇ। ਆਪਣਾ ਸਮੇਂ ਭਵਿੱਖ ਪ੍ਰਲਬਧ ਬਣਾਉਣ ਵਿੱਚ ਸਫਲ ਕਰਨਾ ਹੈ। ਦੂਜਾ, ਅੰਤਰਮੁਖੀ ਹੋ, ਸਭ ਨੂੰ ਅਲਫ ਦਾ ਪਰਿਚੇ ਦੇਣਾ ਹੈ। ਜ਼ਿਆਦਾ ਤਿਕ ਤਿਕ ਨਹੀਂ ਕਰਨੀ, ਇੱਕ ਹੀ ਫੁਰਨਾ ਰਹੇ। ਅਸੀਂ ਅਜਿਹਾ ਕੋਈ ਕਰਤੱਵ ਨਾ ਕਰੀਏ ਜਿਸ ਦੀ ਸਜ਼ਾ ਖਾਣੀ ਪਵੇ। ਵਰਦਾਨ ਹੈ, ਰੂਹਾਨੀ ਯਾਤਰੀ ਹਾਂ। ਇਸ ਸਮ੍ਰਿਤੀ ਨਾਲ ਸਦਾ ਉਪਰਾਮ ਨਿਆਰੇ ਨਿਰਮੋਹੀ ਭਵ। ਰੂਹਾਨੀ ਯਾਤਰੀ ਹੂੰ, ਇਸ ਸਮ੍ਰਿਤੀ ਨਾਲ ਸਦਾ ਉਪਰਾਮ ਨਿਆਰੇ ਤੇ ਨਿਰਮੋਹੀ ਭਵ। ਰੂਹਾਨੀ ਯਾਤਰੀ ਸਦਾ ਯਾਦ ਦੀ ਯਾਤਰਾ ਵਿੱਚ ਅੱਗੇ ਵਧਦੇ ਰਹਿੰਦੇ ਨੇ। ਇਹ ਯਾਤਰਾ ਸਦਾ ਹੀ ਸੁਖਦਾਈ ਹੈ। ਜੋ ਰੂਹਾਨੀ ਯਾਤਰਾ ਵਿੱਚ ਤਤਪਰ ਰਹਿੰਦੇ, ਉਹਨਾਂ ਨੂੰ ਦੂਜੀ ਕੋਈ ਯਾਤਰਾ ਕਰਨ ਦੀ ਜ਼ਰੂਰਤ ਨਹੀਂ। ਇਸ ਯਾਤਰਾ ਵਿੱਚ ਸਭ ਯਾਤਰਾਵਾਂ ਸਮਾਈਆਂ ਹੋਈਆਂ ਨੇ। ਮਨ ਤਨ ਤੋਂ ਭਟਕਣਾ ਬੰਦ ਹੋ ਜਾਂਦਾ ਹੈ। ਸਦਾ ਸਮ੍ਰਿਤੀ ਰਹੇ, ਅਸੀਂ ਰੂਹਾਨੀ ਯਾਤਰੀ ਹਾਂ। ਯਾਤਰੀ ਦਾ ਕਿਸੇ ਵਿੱਚ ਮੂੰਹ ਨਹੀਂ ਹੁੰਦਾ। ਉਹਨਾਂ ਨੂੰ ਸਹਿਜੀ ਉਪਰਾਮ ਨਿਆਰੇ ਨਿਰਮੋਹੀ ਬਣਨ ਦਾ ਵਰਦਾਨ ਮਿਲ ਜਾਂਦਾ ਹੈ। ਸਲੋਗਨ ਹੈ, ਸਦਾ ਵਾਹ 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 ਵਾਹ, ਵਾਹ ਤਕਦੀਰ ਵਾਹ, ਵਾਹ ਮਿੱਠਾ ਪਰਿਵਾਰ ਵਾਹ, ਇਹੀ ਗੀਤ ਗਾਉਂਦੇ ਰਹੋ। ਸਦਾ ਵਾਹ 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 ਵਾਹ, ਵਾਹ ਤਕਦੀਰ ਵਾਹ, ਵਾਹ ਮਿੱਠਾ ਪਰਿਵਾਰ ਵਾਹ, ਇਹੀ ਗੀਤ ਗਾਉਂਦੇ ਰਹੋ। ਅਸ਼ਰੀਰੀ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ। ਜਿਵੇਂ ਬਾਪ ਨੂੰ ਸਰਵ ਸਰੂਪਾਂ ਨਾਲ, ਸਰਵ ਸੰਬੰਧਾਂ ਨਾਲ ਜਾਣਨਾ ਆਵਸ਼ਕ ਹੈ, ਐਵੇਂ ਬਾਪ ਦੁਆਰਾ ਸਵਯਮ ਨੂੰ ਜਾਣਨਾ ਵੀ ਆਵਸ਼ਕ ਹੈ। ਜਾਣਨਾ ਅਰਥਾਤ ਮੰਨਣਾ, ਮੈਂ ਜੋ ਹਾਂ ਜਿਹੋ ਜਿਹਾ ਹਾਂ। ਐਵੇਂ ਮੰਨ ਕੇ ਚੱਲੋਗੇ ਤਾਂ ਦੇਹ ਵਿੱਚ ਵਿਦੇਹੀ, ਵਿਅਕਤ ਵਿੱਚ ਹੁੰਦੇ ਅਵਿਅਕਤ, ਚਲਦੇ ਫਿਰਦੇ ਫਰਿਸ਼ਤੇ, ਕਰਮ ਕਰਦੇ ਹੋਏ ਕਰਮਾਤੀਤ ਸਥਿਤੀ ਬਣ ਜਾਏਗੀ। ਓਮ ਸ਼ਾਂਤੀ।